अरदास हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी पंथ प्रकाश ग्रंथ दी कथा नू आप जी लड़ीबद्ध श्रवण कर रहे हो इतिहास दे विच प्रसंग चल रहा सी राजे बिशन सिंह दा जिन्हों बादशाह ने आसाम दा इलाका फतेह करन दा हुक्म दिता है। ग्रंथाकार जी बयान कर रहे सन कि राजे जय सिंह ने आख्या है कि इस वेले सतगुरु नानक देव सच्चे पातशाह जी दी जेड़ी गुरगद्दी है ओ करामाती है जेड़ा इस वेले सतगुरु नानक दी गुरगद्दी ते बैठा मालक है ओदी शरण दे विच जाना चाहिदा है मदद उस गुरु दी लैनी चाहिदी है। इस तों बाद सतगुरु हरगोबिंद सच्चे पातशाह जी दे जस नूं राजे जय सिंह ने बयान कीता कि किस तरह दे कारनामे सतगुरु हरगोबिंद सच्चे पातशाह जी ने कीते। परसों इथों तक कथा पहुंच चुकी सी अज इथों ही कथा नूं मैं आरंभ करदा। नौ रंग गुर हर कृष्ण बुलायो जाए तहां मैं हूं हो लियायो। राजे बिशन सिंह नूं जय सिंह कहिंदा कि समा पा के जदों बादशाह ने अठवें पातशाह सतगुरु हरगोबिंद सच्चे पातशाह जी नूं दिल्ली दे विच बुलाया ते मैं ही फिर संदेशा कल के सतगुरु हरकृष्ण सच्चे पातशाह जी नूं लै के दिल्ली आया सी। जबे गाम पंजोखरे आए कार्यो विवाद द्विजन बपाए। राजा जय सिंह सतगुरु हरकृष्ण सच्चे पातशाह जी दी महिमा दा बयान करदा है कहिंदा कि जदों सतगुरु हरकृष्ण सच्चे पातशाह जी दिल्ली दे वल आ रहे सन रस्ते दे विच जदों सतगुरु जी ने पंजोखरे नां दे पिंड दे उत्ते अपना डेरा लाया उत्थे फिर एक पंडित ने बहुत आण के विखाद पैदा कीता। जाड़ कहार सिर छरी तरह के निगम आगम सुनवाए तैके। एक जाहल मूर्ख मेरे चीवर दे सिर दे उते रख के सतगुरु हरकृष्ण सच्चे पातशाह जी ने कृपा नूं धारण करके उस तों गीता आदिक दे जेड़े अर्थ सन उन्हां नूं करवा दिता। जो कुछ सतगुरु जी ने पंजोखरे कीता इस इतिहास नूं तुसीं पहला सुन चुके हो। हुण कवि जी सिर्फ टूक मात्र इत्थे ਬਿਆਨ ਕਰਦੇ ਹਨ। ਮਹਾਮਾਰੀ ਦਿੱਲੀ ਜਬ ਪਰੀ ਹਮਰੇ ਦੇਖਤ ਸੋ ਪਰ ਹਰੀ। ਫਿਰ ਜਦੋਂ ਦਿੱਲੀ ਦੇ ਸਾਰੇ ਸ਼ਹਿਰ ਦੇ ਵਿੱਚ ਹੈਜ਼ੇ ਦੀ ਭੈੜੀ ਬਿਮਾਰੀ ਫੈਲ ਗਈ ਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੀ ਵੱਡੀ ਕਿਰਪਾ ਨੂੰ ਧਾਰਨ ਕਰਕੇ ਉਸ ਮਾਰੂ ਜਿਹੜੀ ਬਿਮਾਰੀ ਸੀ ਉਸ ਤੋਂ ਸਾਰਿਆਂ ਲੋਕਾਂ ਦਾ ਬਚਾਅ ਕੀਤਾ। ਕਵੀ ਬਿਆਨ ਕਰਦੇ ਨੇ ਕਿ ਰਾਜਾ ਜੈ ਸਿੰਘ ਕਹਿੰਦਾ ਕਿ ਮੈਂ ਇਹ ਸਾਰਾ ਕੁਝ ਆਪਣੀ ਅੱਖਾਂ ਦੇ ਨਾਲ ਵੇਖਿਆ। ਜਿਨ ਜਿਨ ਗੁਰ ਹਰ ਕ੍ਰਿਸ਼ਨ ਨਿਹਾਰੇ ਦੂਰ ਪਾਏ ਤਿਨ ਕੇ ਦੁੱਖ ਸਾਰੇ। ਜਿਨੇ ਜਿਨੇ ਵੀ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਉਹਨਾਂ ਸਾਰਿਆਂ ਦੇ ਜਿਹੜੇ ਸਾਰੇ ਦੁੱਖ ਸਨ ਉਹ ਬਹੁਤ ਦੂਰ ਚਲੇ ਗਏ। ਹਮਰੇ ਪੂਪਤ ਕੇਰਨ ਵਾਸੈ ਪਰਖੀ ਅਜ਼ਮਤ ਸਭ ਨੇ ਤਾਸੈ। ਇਸ ਤੋਂ ਇਲਾਵਾ ਰਣਵਾਸਾਂ ਦੇ ਵਿੱਚ ਜਿੱਥੇ ਰਾਣੀਆਂ ਰਹਿੰਦੀਆਂ ਨੇ ਉਹਨਾਂ ਮਹਿਲਾਂ ਨੂੰ ਆਖਿਆ ਜਾਂਦਾ ਰਣਵਾਸ। ਉਸ ਰਣਵਾਸ ਦੇ ਵਿੱਚ ਜਾ ਕੇ ਵੀ ਸਤਿਗੁਰੂ ਜੀ ਦੀ ਜਿਹੜੀ ਅਜ਼ਮਤ ਸੀ ਉਹਦੀ ਪਰਖ ਰਾਣੀ ਦੇ ਵੱਲੋਂ ਕੀਤੀ ਗਈ। ਉਨਹੀ ਕੇ ਬਰ ਤੇ ਸੁੱਤ ਹੋਇਓ ਜੈ ਸਿੰਘ ਨਿਪ ਕੇ ਕਰ ਹਮ ਜੋਇਓ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਵਰਦਾਨ ਦੇਣ ਦੇ ਸਦਕਾ ਹੀ ਭਾਵ ਕੇ ਰਾਜੇ ਜੈ ਸਿੰਘ ਦੇ ਘਰ ਦੇ ਵਿੱਚ ਫਿਰ ਪੁੱਤਰ ਨੇ ਜਨਮ ਨੂੰ ਧਾਰਨ ਕੀਤਾ। ਆਵੀ ਉਸ ਗਾਦੀ ਪਰਖ ਗੁਰੂ ਨਾਦਰ ਅਹੇ ਬਲੀ ਬੜ ਤੇਗ ਬਹਾਦਰ। ਐਸੇ ਜਿਹੜੇ ਕਰਾਮਾਤੀ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸਨ, ਰਾਜਾ ਜੈ ਸਿੰਘ ਰਾਜੇ ਬਿਸ਼ਨ ਸਿੰਘ ਨੂੰ ਕਹਿੰਦਾ ਐਸ ਵੇਲੇ ਉਸੇ ਹੀ ਗੁਰਿਆਈ ਦੇ ਉੱਤੇ ਜਿਹੜੇ ਬਲੀ ਬਹਾਦਰ ਨੇ ਜਿਨ੍ਹਾਂ ਦਾ ਨਾਮ ਹੀ ਤੇਗ ਬਹਾਦਰ ਹੈ ਉਹ ਵਿਰਾਜਮਾਨ ਨੇ, ਉਹ ਗੁਰੂ ਬਣ ਕੇ ਬੈਠੇ। ਪੀਰ ਫਕੀਰ ਧੀਰ ਕਰ ਮਾਤੀ ਉਨ ਸਮੇ ਔਰ ਨ ਕੋ ਬਖੇ ਆਤੀ। ਉਹ ਵੱਡੇ ਪੀਰ ਮੰਨੇ ਜਾਂਦੇ ਨੇ, ਉਹਨਾਂ ਤੋਂ ਵੱਡਾ ਕੋਈ ਫਕੀਰ ਧੀਰਜ ਨੂੰ ਧਾਰਨ ਕਰਨ ਵਾਲਾ ਨਹੀਂ ਹੋਵੇਗਾ। ਉਹ ਬਹੁਤ ਵੱਡੇ ਕਰਾਮਾਤੀ ਨੇ, ਉਹਨਾਂ ਦੀ ਬਰਾਬਰੀ ਦਾ ਹੋਰ ਕੋਈ ਇਸ ਵੇਲੇ ਪ੍ਰਗਟ ਨਹੀਂ। ਸੋ ਅਬ ਪੂਰਬ ਦਿਸਾ ਪਧਾਰੇ ਭਰਤ ਮਨੋਰਥ ਦਾਸਨ ਸਾਰੇ। ਇਸ ਵੇਲੇ ਉਹ ਜਿਹੜੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹਨ ਉਹ ਪੂਰਬ ਦੇ ਇਲਾਕੇ ਦੇ ਵਿੱਚ ਪਧਾਰੇ ਹੋਏ ਨੇ, ਗਏ ਹੋਏ ਨੇ। ਸੰਗ ਲੇ ਹੋ ਬਹੁ ਕਰ ਅਰਜ਼ੋਈ ਜੇ ਵਹ ਮਦਦ ਤੁਮਾਰੀ ਕੋਈ। ਕਹਿੰਦਾ ਕਿ ਉਹਨਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਤੂੰ ਅਰਜ਼ ਕਰ, ਅਰਜ਼ ਕਰਕੇ ਉਹਨਾਂ ਨੂੰ ਆਪਣਾ ਸੰਗੀ ਸਾਥੀ ਬਣਾ ਲੈ। ਜੇ ਵਹ ਮਦਦ ਤੁਮਾਰੀ ਕਹਿ, ਜੇਕਰ ਉਹਨਾਂ ਨੇ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਤੇਰੀ ਮਦਦ ਕਰ ਦਿੱਤੀ, ਨਿਸ਼ਚੇ ਤਰੋ ਫਤਿਹ ਤੋਂ ਪੈਹ, ਨਿਸ਼ਚਿਤ ਰੂਪ ਦੇ ਵਿੱਚ ਪੱਕੇ ਤੌਰ ਦੇ ਉੱਤੇ ਤੇਰੀ ਕਦੇ ਹਾਰ ਨਹੀਂ ਹੋਵੇਗੀ, ਤੂੰ ਜਿੱਤ ਦੀ ਪ੍ਰਾਪਤੀ ਕਰੇਗਾ। ਜਿਤ ਕਸੁਰਾ ਸੁਰ ਤ੍ਰੈਪੁਰ ਮਾਹੀ ਆਣ ਮਾਨ ਹੈ ਸਭ ਤਿੰਨ ਚਾਹੀ। ਕਿਉਂਕਿ ਜਿੰਨੇ ਵੀ ਤਿੰਨ ਲੋਕ ਨੇ ਉਹਨਾਂ ਦੇ ਵਿੱਚ ਜਿੰਨੇ ਵੀ ਦੇਵਤੇ ਦੈਂਤ ਰਹਿੰਦੇ ਨੇ ਉਹ ਸਾਰੇ ਦੇ ਸਾਰੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਈਨ ਨੂੰ ਚਾਹ ਦੇ ਨਾਲ ਮੰਨਦੇ। ਰਾਮ ਰਾਏ ਜੋ ਦਿੱਲੀ ਮੈਂ ਹੈ ਅਜ਼ਮਤ ਅਨਕ ਦਿਖਾਏ ਰਿਜੈ ਹੈ। ਜਿਹੜਾ ਕਿ ਰਾਮ ਰਾਏ ਦਿੱਲੀ ਦੇ ਵਿੱਚ ਹੈ, ਜਿਨੇ ਕਿ ਆਪਣੀਆਂ ਬਹੁਤੀਆਂ ਸਾਰੀਆਂ ਕਰਾਮਾਤਾਂ ਦਿਖਾ ਕੇ ਔਰੰਗਜ਼ੇਬ ਨੂੰ ਰਿਜਾਇਆ, ਆਪਣੇ ਉੱਤੇ ਖੁਸ਼ ਕੀਤਾ। ਉਸੀ ਸਿੰਧ ਅਜ਼ਮਤ ਤੇ ਕਤਰਾ ਸੋ ਲੈ ਪਾਇਓ ਸਿੱਧ ਬੜ ਚਤਰਾ। ਰਾਜੇ ਜੈ ਸਿੰਘ ਦਾ ਕਹਿਣ ਤੋਂ ਭਾਵ ਹੈ ਕਿ ਇੱਕ ਅਜ਼ਮਤਾਂ ਦਾ ਕਰਾਮਾਤਾਂ ਦਾ ਸਮੁੰਦਰ ਭਰਿਆ ਹੋਇਆ ਗੁਰੂ ਘਰ ਦੇ ਵਿੱਚ, ਉਹਦੇ ਵਿੱਚੋਂ ਇੱਕ ਕਤਰਾ ਲੈ ਕੇ ਇੱਕ ਬੂੰਦ ਲੈ ਕੇ ਰਾਮ ਰਾਏ ਨੇ ਆਪਣਾ ਵੱਡਾ ਕਰਾਮਾਤਾਂ ਦਾ ਜਿਹੜਾ ਪਸਾਰਾ ਸੀ ਉਹ ਪਸਾਰ ਕੇ ਆਪਣੇ ਆਪ ਨੂੰ ਸਿੱਧ ਕੀਤਾ ਕਿ ਮੈਂ ਬਹੁਤ ਵੱਡਾ ਕਰਾਮਾਤੀ। ਇਹ ਗਾਥਾ ਸੁਣ ਨਿਪ ਮੁਦ ਹੈ ਕੇ ਚੱਲਿਓ ਦਿਸਾ ਪੂਰਬ ਹਿਤ ਜੈ ਕੇ। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਜਦੋਂ ਰਾਜੇ ਬਿਸ਼ਨ ਸਿੰਘ ਨੇ ਇਸ ਤਰ੍ਹਾਂ ਦੀ ਗਾਥਾ ਸੁਣੀ ਉਹ ਬਹੁਤ ਜ਼ਿਆਦਾ ਖੁਸ਼ ਹੋਇਆ, ਉਹਨੇ ਫਿਰ ਪੂਰਬ ਦੇ ਵੱਲ ਜਾਣ ਦਾ ਮਤਾ ਕੀਤਾ। ਸ਼ੀਗਰ ਨਿਜ ਪ੍ਰਧਾਨ ਪਠਾਏ ਕਹਿਆ ਗੁਰੂ ਕੋ ਖੋਜੋ ਜਾਏ। ਰਾਜੇ ਬਿਸ਼ਨ ਸਿੰਘ ਨੇ ਉਸੇ ਵੇਲੇ ਹੁਕਮ ਕਰਕੇ ਆਪਣੇ ਜਿਹੜੇ ਪ੍ਰਧਾਨ ਮੁਖੀ ਆਦਮੀ ਸਨ ਉਹਨਾਂ ਨੂੰ ਕੱਲਿਆ ਕੇ ਜਾਓ ਉਸ ਦਿਸ਼ਾ ਦੇ ਵਿਚ ਜਾ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਲੱਭੋ। ਪਟਨੇ ਮਿਲੇ ਗੁਰੈ ਵੈ ਆਈ ਕਰ ਦਰਸ਼ਨ ਬਹੁ ਭੇਟ ਚੜਾਈ। ਲੱਭਦਿਆਂ ਲੱਭਦਿਆਂ ਫਿਰ ਉਹ ਪਟਨੇ ਸ਼ਹਿਰ ਦੇ ਵਿਚ ਪਹੁੰਚੇ ਨੇ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਆਣ ਕੇ ਦਰਸ਼ਨ ਕੀਤਾ ਤੇ ਬਹੁਤੀ ਸਾਰੀ ਭੇਟਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਅਰਪਣ ਕੀਤੀ। ਭੂਪਤ ਕੋਯੁਨ ਸਾਰ ਪੁਚਾਈ ਸਹਿ ਲਸ਼ਕਰ ਸੋ ਆਯੋ ਤਹਾਈ। ਫਿਰ ਰਾਜੇ ਦੇ ਵੱਲ ਸਤਿਗੁਰਾਂ ਦੇ ਮਿਲਣ ਦੀ ਜਿਹੜੀ ਖਬਰ ਹੈ ਉਹ ਪਹੁੰਚਾ ਦਿੱਤੀ। ਖਬਰ ਨੂੰ ਪਾ ਕੇ ਛੇਤੀ ਹੀ ਫਿਰ ਆਪਣੇ ਸਮੇਤ ਲਸ਼ਕਰ ਦੇ ਸੈਨਾ ਦੇ ਉਹ ਰਾਜਾ ਵੀ ਉੱਥੇ ਗੁਰੂ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ। ਤਟ ਗੰਗਾ ਲਸ਼ਕਰ ਉਤਰਾਇਓ ਆਪ ਨਗਨ ਪਗ ਗੁਰ ਢਿੱਗ ਆਇਓ। ਗੰਗਾ ਨਦੀ ਦੇ ਕਿਨਾਰੇ ਦੇ ਉੱਤੇ ਆਪਣੀ ਸਾਰੀ ਫੌਜ ਨੂੰ ਰੋਕ ਕੇ ਟਿਕਾ ਕੇ ਤੇ ਫਿਰ ਨੰਗੇ ਪੈਰਾਂ ਦੇ ਨਾਲ ਤੁਰਦਾ ਹੋਇਆ ਰਾਜਾ ਸਤਿਗੁਰੂ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਸਤਿਗੁਰੂ ਜੀ ਦੇ ਹਜ਼ੂਰ ਪਹੁੰਚੇ। ਤਰਾਹੇ ਤਰਾਹੇ ਕਹਿ ਗੁਰ ਪਗ ਗਹੇ ਹੋਇਤ ਦੀਨ ਨੈਣ ਜਲ ਬਹੇ। ਤਰਾਹੇ ਤਰਾਹੇ ਦਾ ਬਚਨ ਕਰਦਾ ਹੋਇਆ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਉੱਤੇ ਡਿੱਗਾ। ਤਰਾਹੇ ਸ਼ਬਦ ਦਾ ਅਰਥ ਹੁੰਦਾ ਹੈ ਰੱਖਿਆ ਕਰੋ, ਭਾਵ ਕਿ ਰੱਖਿਆ ਕਰੋ ਰੱਖਿਆ ਕਰੋ ਕਰੋ, ਇਸ ਤਰ੍ਹਾਂ ਕਹਿੰਦਾ ਹੋਇਆ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਿਆ। ਗਦ ਗਦ ਗਿਰਾ ਗਿਰਾ ਨਹੀਂ ਆਵੇ ਬਾਰ ਬਾਰ ਗੁਰ ਪਗ ਸਿਰ ਲਾਵੇ। ਅੱਖਾਂ ਦੇ ਵਿੱਚੋਂ ਹੰਝੂਆਂ ਦਾ ਪਾਣੀ ਕਿਰਦਾ। ਜਿਹੜੀ ਬਾਣੀ ਹੈ ਉਹ ਰੁਕ ਗਈ ਹੈ, ਪਾਵ ਕੇ ਗਲਾ ਰੁਕ ਗਿਆ ਹੈ ਤੇ ਬਾਣੀ ਘਗਿਆ ਗਈ, ਚੰਗੀ ਤਰ੍ਹਾਂ ਬੋਲਿਆ ਨਹੀਂ ਜਾਂਦਾ। ਬਾਰ ਬਾਰ ਆਪਣਾ ਜਿਹੜਾ ਮੱਥਾ ਹੈ ਉਹ ਸਤਿਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਨਾਲ ਲਾਉਂਦਾ। ਗਿਆਰਾਂ ਸੋ ਸ਼ਰਫੀ ਬਹੁ ਮੇਵਾ ਧਰੀ ਪੇਟ ਗੁਰ ਆਗੇ ਵਾ। 1100 ਸੋਨੇ ਦੀਆਂ ਮੋਹਰਾਂ ਰਾਜੇ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿਚ ਅਰਪਣ ਕੀਤੀਆਂ। ਇਸ ਤੋਂ ਇਲਾਵਾ ਕੁਝ ਸੁੱਕੇ ਮੇਵੇ ਪ੍ਰਸ਼ਾਦ ਦੇ ਰੂਪ ਦੇ ਵਿਚ ਭੇਟਾ ਰੱਖੇ। ਇਸ ਭਾਵਨਾ ਦੇ ਨਾਲ ਰਾਜਾ ਸਤਿਗੁਰੂ ਜੀ ਨੂੰ ਮਿਲਿਆ। ਹਾਥ ਜੋਰ ਪੁਨ ਐਸ ਉਚਾਰ ਦਾਸ ਪਰਿਓ ਰਾਵਰ ਦਰ ਬਾਰਾ। ਹੱਥ ਜੋੜ ਕੇ ਫਿਰ ਗੁਰੂ ਜੀ ਦੇ ਚਰਨਾਂ ਦੇ ਵਿੱਚ ਰਾਜਾ ਅਰਜ ਕਰਦਾ ਕਿ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡਾ ਦਾਸ ਹਾਂ, ਮੈਂ ਤੁਹਾਡੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ। ਮਹਾ ਕਸ਼ਟ ਤੇ ਮੋਹ ਉਬਾਰੋ, ਦੀਨ ਬੰਧ ਨਿਜ ਬਿਰਦ ਸੰਭਾਰੋ। ਸੱਚੇ ਪਾਤਸ਼ਾਹ ਜੀ, ਵੱਡੇ ਮਹਾ ਕਸ਼ਟ ਤੋਂ ਤੁਸੀਂ ਕਿਰਪਾ ਕਰਕੇ ਮੈਨੂੰ ਬਚਾ ਲੋ। ਸੱਚੇ ਪਾਤਸ਼ਾਹ ਜੀ, ਤੁਸੀਂ ਦੀਨਾਂ ਦੇ ਬੰਧੂ ਹੋ, ਇਹ ਤੁਹਾਡਾ ਬਿਰਦ ਹੈ। ਗਰੀਬੀ ਦਾ ਸਹਾਇਕ ਇਹ ਤੁਹਾਡਾ ਸਵਾਹ ਹੈ, ਉਸ ਨੂੰ ਕਿਰਪਾ ਕਰਕੇ ਖਿਆਲ ਦੇ ਵਿੱਚ ਰੱਖੋ। ਕਰ ਕਿਰਪਾ ਨਿਜ ਕਰ ਸੋ ਨਾਥਾ, ਹਾਥ ਗਹੋ ਮੋਹ ਕਰੋ ਸੁਨਾਥਾ। ਕਿਰਪਾ ਨੂੰ ਧਾਰਨ ਕਰਕੇ, ਮਿਹਰਬਾਨਗੀ ਕਰਕੇ, ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਹੱਥ ਦੇ ਨਾਲ ਮੇਰਾ ਹੱਥ ਫੜ ਕੇ ਤੇ ਕਿਰਪਾ ਕਰਕੇ ਮੈਨੂੰ ਨਿਹਾਲ ਕਰ ਦਿਓ, ਮੈਨੂੰ ਆਪਣਾ ਸੇਵਕ ਬਣਾ ਲਓ। ਮਹਾਬਲੀ ਪਾਪੀ ਤੁਰ ਕੇ ਸੈ, ਦਈ ਮੁਹਿੰਮ ਕਾਮਰੂ ਦੇ ਸੈ। ਰਾਜਾ ਕਹਿੰਦਾ ਕਿ ਜਿਹੜਾ ਮਹਾਬਲੀ ਹੈ, ਜਿਹੜਾ ਕਿ ਪਾਪੀ ਤੁਰਕਾਂ ਦਾ ਬਾਦਸ਼ਾਹ ਔਰੰਗਜ਼ੇਬ ਹੈ, ਉਹਨੇ ਇੱਕ ਕਰੜੀ ਜਿਹੜੀ ਮੁਹਿੰਮ ਹੈ, ਜਿਹੜੀ ਜੰਗ ਹੈ, ਉਹਦੇ ਉੱਤੇ ਮੈਨੂੰ ਭੇਜਿਆ। ਤਾਹਾਂ ਪਿਤਾਮਾ ਮੇਰੋ ਹਤਾ, ਜਾਦੂਗਰ ਸੋ ਦੇਸ ਕੁਪਤਾ। ਉਹ ਜਿਹੜਾ ਦੇਸ਼ ਹੈ ਜਿਹਨੂੰ ਸਰ ਕਰਨ ਦੇ ਵਾਸਤੇ ਮੈਂ ਜਾ ਰਿਹਾ, ਉੱਥੇ ਬੜੀ ਜਾਦੂਗਰੀ ਦੀ ਖੇਡ ਚੱਲਦੀ ਹੈ। ਇਸੇ ਜਾਦੂਗਰੀ ਦੇ ਨਾਲ ਸੱਚੇ ਪਾਤਸ਼ਾਹ ਜੀ, ਮੇਰਾ ਦਾਦਾ ਜਿਹਦਾ ਨਾਮ ਮਾਨ ਸਿੰਘ ਸੀ, ਉਹ ਵੀ ਇੱਕ ਸਮੇਂ ਮਾਰਿਆ ਗਿਆ ਸੀ। ਰਾਵਰ ਰਵ ਜਬ ਤੈਂ ਪਰਕਾਸੈ, ਤਮ ਜਾਦੂ ਛਲ ਤਿਨਕਾ ਨਾਸੈ। ਕਹਿੰਦਾ ਕਿ ਤੁਹਾਡਾ ਸੂਰਜ ਵਰਗਾ ਜਦੋਂ ਉਸ ਜਗ੍ਹਾ ਦੇ ਉੱਤੇ ਪ੍ਰਕਾਸ਼ ਹੋਵੇਗਾ, ਤੇ ਜਿਹੜਾ ਜਾਦੂ ਹਨੇਰੇ ਵਰਗਾ ਛਲ ਵਾਲਾ ਹੈ, ਉਹ ਸੱਚੇ ਪਾਤਸ਼ਾਹ ਜੀ ਆਪਣੇ ਆਪ ਹੀ ਮਿਟ ਜਾਏਗਾ।
ਆਸਰਤ ਕਰ ਨਿਜ ਚਰਨ ਜਹਾਜੈ, ਤਾਰੋ ਰਣ ਸਾਗਰ ਰੱਖ ਲਾਜੈ।
ਸੱਚੇ ਪਾਤਸ਼ਾਹ ਜੀ, ਆਪਣੇ ਚਰਨਾਂ ਰੂਪੀ ਜਹਾਜ ਦਾ ਕਿਰਪਾ ਕਰਕੇ ਜੇਕਰ ਤੁਸੀਂ ਮੈਨੂੰ ਸਹਾਰਾ ਦੇ ਦਿਓਗੇ, ਤੇ ਜਿਹੜਾ ਰਣ ਹੈ ਉਹ ਇੱਕ ਵੱਡੇ ਸਮੁੰਦਰ ਦੀ ਤਰ੍ਹਾਂ ਤੁਹਾਡੇ ਚਰਨਾਂ ਦੇ ਜਹਾਜ ਦੇ ਨਾਲ ਲੱਗ ਕੇ ਮੈਂ ਉਸ ਰਣ ਨੂੰ, ਉਸ ਜੰਗ ਨੂੰ ਤਰ ਜਾਵਾਂਗਾ, ਭਾਵ ਕੇ ਜਿੱਤ ਲਵਾਂਗਾ।
ਤੁਵ ਪ੍ਰਤਾਪ ਅਗਨੀ ਬਲ ਪੈ ਹੋ, ਪੈ ਜਾਡਾ ਅਰ ਗਨ ਬਨ ਦੈ ਹੋ।
ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਤੁਹਾਡੇ ਤਵ ਪ੍ਰਤਾਪ ਅਗਨੀ ਬਲ ਪੈ ਹੋ, ਤੁਹਾਡੇ ਪ੍ਰਤਾਪ ਰੂਪੀ ਅਗਨੀ ਦਾ ਬਲ ਲੈ ਕੇ ਸੱਚੇ ਪਾਤਸ਼ਾਹ ਜੀ, ਡਰ ਰੂਪੀ ਜਿਹੜਾ ਪਾਲਾ ਉਹਨੂੰ ਸੱਚੇ ਪਾਤਸ਼ਾਹ ਜੀ ਮੈਂ ਦੂਰ ਕਰ ਲਵਾਂਗਾ।
ਸਰਨ ਪਰੇ ਕੇ ਪਾਵੋ ਸਹਾਈ, ਅਨਕ ਬਿਗਨ ਤੇ ਲੇ ਹੋ ਬਚਾਈ।
ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਪਵਿੱਤਰ ਚਰਨਾਂ ਦੀ ਸ਼ਰਨ ਦੇ ਵਿੱਚ ਡਿੱਗਿਆ ਹੋਇਆ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮੇਰੇ ਰਸਤੇ ਦੇ ਵਿੱਚ ਜਿੰਨੇ ਵੀ ਆਉਣ ਵਾਲੇ ਵਿਘਨ ਨੇ, ਜਿੰਨੀਆਂ ਵੀ ਵਿਪਤਾਵਾਂ ਨੇ, ਕਿਰਪਾ ਕਰਕੇ ਉਹਨਾਂ ਸਾਰੀਆਂ ਨੂੰ ਤੁਸੀਂ ਟਾਲ ਦਿਓ।
ਬਾਵਨ ਰਾਜੇ ਪਿਤਾ ਤੁਮਾਰੇ, ਛੁਡਵਾਏ ਕੀਆ ਬਾਡੇ ਉਪਕਾਰੇ।
52 ਜਿਹੜੇ ਉਮਰ ਕੈਦ ਕੈਦੀ ਰਾਜੇ ਸਨ, ਉਹ ਤੁਹਾਡੇ ਪਿਤਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛੁਡਵਾ ਦਿੱਤੇ। ਉਹਨਾਂ ਨੇ ਬਹੁਤ ਵੱਡਾ ਉਹਨਾਂ ਸਾਰਿਆਂ ਦੇ ਉੱਤੇ ਉਪਕਾਰ ਕੀਤਾ।
ਗੁਰ ਨਾਨਕ ਕਰ ਪਰ ਉਪਕਾਰੀ, ਸੁਣ ਜਸ ਸਰਨ ਗਹੀ ਮੈਂ ਥਾਰੀ।
ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਜ ਕਰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਘਰ ਹੈ, ਉਹ ਬਹੁਤ ਵੱਡਾ ਪਰਉਪਕਾਰੀ ਹੈ। ਐਸਾ ਸੁਣ ਕੇ ਸਿਦਕ ਨੂੰ ਤਾਰਨ ਕਰਕੇ ਮੈਂ ਤੁਹਾਡੇ ਚਰਨਾਂ ਦੀ ਸਰਨ ਆਣ ਕੇ ਫੜੀ। ਸਤ ਗੁਰ ਧੀਰਜ ਦੀਨੋ ਤਬ ਹੀ ਕਾਹਿਓ ਸਿਦਕ ਤੈ ਪਈਅਤ ਸਭ ਹੀ। ਗਿਆਨੀ ਗਿਆਨ ਸਿੰਘ ਜੀ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਜਦੋਂ ਰਾਜੇ ਨੇ ਇਸ ਤਰ੍ਹਾਂ ਦੀਆਂ ਅਰਜ਼ਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉਹਨੂੰ ਧੀਰੇ ਦੇਣ ਦੇ ਵਾਸਤੇ ਕਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਰਾਜਾ, ਜੇਕਰ ਤੇਰੇ ਮਨ ਦੇ ਵਿੱਚ ਪੱਕਾ ਸਿਦਕ ਹੈ ਤੇ ਜਿਹੜੇ ਸਿਦਕ ਨੂੰ ਤਾਰਨ ਕਰਦੇ ਨੇ, ਪ੍ਰਤੀਤ ਨੂੰ ਤਾਰਨ ਕਰਦੇ ਨੇ, ਭਰੋਸਾ ਰੱਖਦੇ ਨੇ, ਉਹਨਾਂ ਨੂੰ ਫਿਰ ਸਾਰਾ ਕੁਝ ਮਿਲ ਜਾਂਦਾ। ਗੁਰ ਸੰਤਨ ਕੇ ਸਮਖ ਜੋ ਰਹਿ ਹੈ ਆਗਮ ਸਬੈ ਤੇ ਸੁਗਮ ਬਣੈ ਹੈ। ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਸਾਧੂ ਸੰਤਾਂ ਦੇ ਸਨਮੁਖ ਹੋ ਕੇ ਜਿਹੜੇ ਉਹਨਾਂ ਦੇ ਨਾਲ ਜੁੜਦੇ ਨੇ, ਉਹਨਾਂ ਨੂੰ ਅਗਮ ਸਭੈ ਤਿਮ ਸੁਗਮ ਬਣਿਆ ਹੈ। ਜਿਹੜੀ ਅਗਮ ਚੀਜ਼ ਹੈ, ਭਾਵ ਕੇ ਜਿਹੜਾ ਕੰਮ ਬਹੁਤ ਔਖਾ ਹੈ, ਉਹਨਾਂ ਦੇ ਵਾਸਤੇ ਸੌਖਾ ਹੋ ਜਾਂਦਾ ਹੈ ਜਿਹੜੇ ਕਿਸੇ ਸਾਧੂ ਸੰਤ ਨੂੰ ਆਪਣਾ ਗੁਰੂ ਬਣ ਕੇ ਉਹਦੀ ਆਸ ਨੂੰ ਧਾਰਨ ਕਰਦੇ। ਜਗ ਮੈਂ ਅਸ ਕਾਰਜ ਨਹੀਂ ਕੋਈ, ਗੁਰ ਕਰਤੇ ਨਾ ਸਰੈ ਸੋ ਹੋਈ। ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਐਸਾ ਦੁਨੀਆਂ ਦੇ ਵਿੱਚ ਕੋਈ ਵੀ ਕਾਰਜ ਨਹੀਂ ਹੈ, ਕੋਈ ਵੀ ਕੰਮ ਨਹੀਂ ਹੈ ਕਿ ਜਿਹੜਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆਣ ਕੇ ਪੂਰਾ ਨਾ ਹੋਵੇ। ਮਨ ਨਿਸ਼ਚੈ ਤਰ ਚਿੰਤ ਨਿਵਾਰੋ, ਦੇਸ ਕਾਮਰੂ ਵਿਜੈ ਨਿਹਾਰੋ। ਰਾਜਾ, ਤੂੰ ਆਪਣੇ ਮਨ ਦੇ ਵਿੱਚ ਨਿਸ਼ਚੇ ਨੂੰ ਤਾਰਨ ਕਰ, ਦ੍ਰਿੜ ਵਿਸ਼ਵਾਸ ਨੂੰ ਤਾਰਨ ਕਰ, ਦੇਸ ਕਾਮਰੂ ਵਿਜੈ ਨਿਹਾਰੋ। ਬਸ ਸਮਝ ਲੈ ਕਿ ਜਿਹੜਾ ਕਾਮਰੂ ਦੇਸ਼ ਹੈ ਉਹ ਤੂੰ ਫਤਿਹ ਹੀ ਕਰ ਲਿਆ। ਆਸਾਮ ਦੇਸ਼ ਦੇ ਵਿੱਚ ਪੂਰਬੀ ਬੰਗਾਲ ਦਾ ਭੂਟਾਨ ਦੀ ਸਰਹੱਦ ਦੇ ਉੱਪਰ ਇੱਕ ਜ਼ਿਲ੍ਹਾ, ਉਹਦੇ ਆਸ ਪਾਸ ਦਾ ਜਿਹੜਾ ਇਲਾਕਾ ਹੈ ਉਸ ਨੂੰ ਕਾਮਰੂ ਆਖਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੂੰ ਆ ਗਿਆ ਸਾਡੇ ਕੋਲ ਤੇ ਸਮਝ ਲੈ ਕਿ ਤੂੰ ਉਸ ਨੂੰ ਜਿੱਤ ਲਿਆ। ਆਬੈ ਤਿਹਾਵਲ ਬਹੁ ਬਨਵੈ ਕੇ ਬਰਤਾਵੋ ਸਭ ਕੋ ਸਮ ਜੈ ਕੇ। ਸਤਿਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਨੇ, ਰਾਜੇ ਨੂੰ ਕਹਿੰਦੇ ਨੇ ਕਿ ਬਹੁਤਾ ਸਾਰਾ ਕੜਾ ਪ੍ਰਸ਼ਾਦ ਤਿਆਰ ਕਰਕੇ ਤੇ ਸਾਰਿਆਂ ਦੇ ਵਿੱਚ ਉਹ ਵਰਤਾ ਦੇ, ਤੇਰੇ ਕਰਨ ਵਾਲਾ ਸਿਰਫ ਇਹੀ ਕੰਮ ਹੈ। ਇਹ ਸੁਣ ਪੁਨ ਮੁਦ ਹੈ ਨਿਪ ਕਹਾ, ਪਾਵੈ ਜੀਤ ਮੈਂ ਨਿਸ਼ਚੇ ਲਹਾ। ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਐਸੇ ਬਚਨਾਂ ਨੂੰ ਸੁਣਿਆ ਤੇ ਸੁਣ ਕੇ ਰਾਜਾ ਬਹੁਤ ਜ਼ਿਆਦਾ ਖੁਸ਼ ਹੋ ਗਿਆ। ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਜੀ, ਮੈਨੂੰ ਪ੍ਰਤੀਤ ਹੋ ਗਈ, ਮੈਨੂੰ ਦ੍ਰਿੜ ਵਿਸ਼ਵਾਸ ਹੋ ਗਿਆ ਕਿ ਜਿਸ ਤਰ੍ਹਾਂ ਤੁਸੀਂ ਹੁਕਮ ਕੀਤਾ ਉਸੇ ਤਰ੍ਹਾਂ ਹੋਵੇਗਾ, ਮੇਰੀ ਜਿੱਤ ਹੋਵੇਗੀ। ਰਾਵਰ ਬਰ ਅਮੋਗ ਸਰ ਰਗ ਬਰ, ਟਰੈ ਸੂਰ ਸਸ ਟਰੈ ਨਾਏ ਪਰ। ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਤੁਹਾਡੇ ਜਿਹੜੇ ਬਚਨ ਨੇ ਉਹ ਭਗਵਾਨ ਰਾਮ ਚੰਦਰ ਜੀ ਦੇ ਅਚੁੱਕ ਤੀਰਾਂ ਦੇ ਵਰਗੇ ਨੇ। ਸੱਚੇ ਪਾਤਸ਼ਾਹ ਜੀ, ਸੂਰਜ ਠੰਡਾ ਹੋ ਸਕਦਾ, ਇਹ ਵੀ ਹੋ ਸਕਦਾ ਕਿ ਕਦੇ ਦੁਨੀਆਂ ਦੇ ਉੱਤੋਂ ਜਿਹੜਾ ਚੰਦਰਮਾ ਹੈ ਉਹ ਖਤਮ ਹੋ ਜਾਵੇ, ਪਰ ਤੁਹਾਡੇ ਜਿਹੜੇ ਆਖੇ ਹੋਏ ਬਚਨ ਨੇ ਉਹ ਹਮੇਸ਼ਾ ਸਫਲ ਰਹਿਣਗੇ। ਸੁਰ ਤਰ ਸਾਖ ਅਮੈ ਅਧਕਾਈ, ਕਹੋ ਇੱਕ ਬਿਰ ਚਲੈ ਸੰਗਾਈ। ਸੱਚੇ ਪਾਤਸ਼ਾਹ ਜੀ, ਕਿਰਪਾ ਨੂੰ ਤਾਰਨ ਕਰਕੇ ਤੁਸੀਂ ਬਸ ਇਹਨਾਂ ਬਚਨ ਮੇਰੇ ਵਾਸਤੇ ਕਰ ਦੇਵੋ ਕਿ ਮੈਂ ਤੇਰੇ ਨਾਲ ਚੱਲਾਂਗਾ। ਸੁਰ ਤਰ ਸਾਖ ਅਮੈ ਅਧਕਾਈ, ਭਾਵ ਕੇ ਸੱਚੇ ਪਾਤਸ਼ਾਹ ਜੀ, ਕਲਪ ਰੁੱਖ ਦੀ ਟਾਹਣੀ ਤੇ ਅੰਮ੍ਰਿਤਲਾਲ ਨਾਲੋਂ ਵੀ ਬਹੁਤ ਜ਼ਿਆਦਾ ਸ਼ਕਤੀ ਵਾਲਾ ਤੁਹਾਡਾ ਬਚਨ ਹੈ, ਐਸਾ ਕਿਰਪਾ ਕਰਕੇ ਮੈਨੂੰ ਬਚਨ ਕਰ ਦੇ।
ਗੁਰ ਕਰ ਨਾ ਕਰ ਪਰ ਚਖ ਲਾਜਾ, ਕਹਿਓ ਗੁਰੂ ਕਰ ਹੈ ਤੁਵ ਕਾਜਾ।
ਕਰਨਾ ਨੂੰ ਧਾਰਨ ਕਰਕੇ, ਦਇਆ ਨੂੰ ਧਾਰਨ ਕਰਕੇ, ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ, ਕਹਿਓ ਗੁਰੂ ਕਰ ਹੈ ਤੁਵ ਕਾਜਾ, ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਕਾਰਜਾਂ ਨੂੰ ਸਵਾਰਨਗੇ, ਕਿਉਂਕਿ ਗੁਰੂ ਆਪਣੇ ਆਪ ਨੂੰ ਕਦੇ ਵੀ ਪ੍ਰਮੁੱਖ ਨਹੀਂ ਰੱਖਦਾ। ਆਪਾਂ ਬਹੁਤ ਵਾਰੀ ਸਤਿਗੁਰੂ ਜੀ ਦੇ ਉਪਦੇਸ਼ਾਂ ਦੇ ਵੀ ਸੁਣਿਆ, ਜੇਕਰ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ, ਉਹ ਕਹਿੰਦੇ ਨੇ ਕਿ ਸਤਿਗੁਰੂ ਰਾਮ ਸਿੰਘ ਜੀ, ਸਤਿਗੁਰੂ ਹਰੀ ਸਿੰਘ ਜੀ ਕਿਰਪਾ ਕਰਨਗੇ। ਜੇਕਰ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਨੂੰ ਸੁਣਦੇ ਆ, ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਬਾਰ ਬਾਰ ਕਹਿੰਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਕਿਰਪਾ ਨੂੰ ਧਾਰਨ ਕਰਕੇ ਮਿਹਰ ਕਰਨਗੇ, ਜੇਕਰ ਵਰਤਮਾਨ ਹਾਜ਼ਰਾ ਹਜ਼ੂਰ ਸਤਿਗੁਰੂ ਉਦੈ ਸਿੰਘ ਦੇ ਬਚਨਾਂ ਨੂੰ ਸੁਣਿਆ ਜਾਵੇ, ਤੇ ਬਾਰ ਬਾਰ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਆਪਣਾ ਪ੍ਰਵਚਨ ਦਿੰਦੇ ਨੇ, ਜਦੋਂ ਉਪਦੇਸ਼ ਦਿੰਦੇ ਨੇ, ਸਾਰਿਆਂ ਤੋਂ ਪਹਿਲਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਂਦੇ ਨੇ, ਕਹਿੰਦੇ ਨੇ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਗੁਰੂ ਸਮਰੱਥ ਹੁੰਦਾ ਹੈ, ਪਰ ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦਾ। ਰਾਜੇ ਬਿਸ਼ਨ ਸਿੰਘ ਨੇ ਅਰਜ ਕੀਤੀ ਹੈ, ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਆਪਣੇ ਸ੍ਰੀ ਮੁਖ ਤੋਂ ਬਚਨ ਕਰ ਦਿਓ ਕਿ ਤੁਸੀਂ ਮੇਰੀ ਸਹਾਇਤਾ ਕਰੋਗੇ, ਮੇਰੇ ਨਾਲ ਚੱਲੋਗੇ। ਪਰ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਸਤਿਗੁਰੂ ਜੀ ਕਿਰਪਾ ਕਰਨਗੇ, ਤੇਰੇ ਕਾਰਜ ਸਫਲ ਹੋਣਗੇ।
ਗੁਰ ਕਰ ਤੇ ਬਹੁ ਸਿੱਖ ਜੋ ਤਹਾਂ, ਹਮ ਤੋ ਪਹਿਲੇ ਹੀ ਤਹ ਤਿਆਰੇ, ਜਾਵਣ ਹਿਤ ਉਸ ਦੇਸ ਮਜਾਰੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਅਸੀਂ ਤੇ ਪਹਿਲਾਂ ਹੀ ਉਸ ਇਲਾਕੇ ਦੇ ਵਿੱਚ ਜਾਣਾ ਚਾਹੁੰਦੇ ਸੀ, ਹੁਣ ਬਹਾਨਾ ਬਣ ਗਿਆ, ਇਸ ਕਰਕੇ ਉਸ ਦੇਸ਼ ਦੇ ਵਿੱਚ ਅਸੀਂ ਜਾਵਾਂਗੇ।
ਗੁਰ ਕਰਕੇ ਬਹੁ ਸਿੱਖ ਜੋ ਤਹਾਂ, ਨਿਸਦਨ ਹਮੈ ਉਡੀਕਤ ਮਹਾਂ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਗੁਰੂ ਘਰ ਦੇ ਜਿਹੜੇ ਬਹੁਤੇ ਸਿੱਖ ਨੇ, ਉਹ ਬੜੇ ਲੰਮੇ ਸਮੇਂ ਤੋਂ ਮੈਨੂੰ ਉਡੀਕ ਰਹੇ ਨੇ ਕਿ ਮੈਂ ਉਹਨਾਂ ਨੂੰ ਜਾ ਕੇ ਦੇਖਾਂ।
ਸੁਣ ਪੂਪਤ ਕਰ ਬੰਧਨ ਗਾਇਓ, ਮਨੋ ਮ੍ਰਿਤ ਤਨ ਪ੍ਰਾਣ ਸੋ ਆਇਓ।
ਸਤਿਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨੂੰ ਸੁਣ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਰਾਜਾ ਬਹੁਤ ਜ਼ਿਆਦਾ ਖੁਸ਼ ਹੋ ਗਿਆ, ਮੱਥਾ ਟੇਕ ਕੇ ਆਪਣੇ ਡੇਰੇ ਤੇ ਵਾਪਸ ਪਰਤਿਆ, ਇਸ ਤਰ੍ਹਾਂ ਖੁਸ਼ ਹੋਇਆ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਕਿਸੇ ਮਰੇ ਪਏ ਹੋਏ ਸਰੀਰ ਦੇ ਵਿੱਚ ਪ੍ਰਾਣ ਪੈ ਜਾਣ, ਜਿਵੇਂ ਸਾਹ ਚੱਲਣ ਲੱਗ ਪੈਣ ਮੁਰਦੇ ਦੇ, ਇੰਨੀ ਜ਼ਿਆਦਾ ਉਹਨੂੰ ਖੁਸ਼ੀ ਹੋਈ।
ਪੰਚਾਮ੍ਰਿਤ ਬਹੁਤੈ ਕਰਵਾਇਓ, ਸੰਗਤ ਸੈਣ ਸਭਨ ਵਰ ਤਾਇਓ।
ਸਤਿਗੁਰੂ ਤੇਗ ਬਹਾਦਰ ਜੀ ਦੇ ਬਚਨ ਨੂੰ ਮੰਨ ਕੇ ਰਾਜੇ ਨੇ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰਵਾ ਕੇ ਸਾਰੀ ਸੈਨਾ ਦੇ ਵਿੱਚ ਤੇ ਸਾਰੀ ਸੰਗਤ ਦੇ ਵਿੱਚ ਵਰਤਾ ਦਿੱਤਾ।
ਸਤ ਗੁਰ ਪਦ ਪਾਹੁਲ ਨਿਪ ਲੈ ਕੇ, ਪਾਇਓ ਕਿਰਤਾਰਥ ਜੋਗ ਸ੍ਰਿਆ ਕੈ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੀ ਪਹੁਲ ਲੈ ਕੇ, ਅੰਮ੍ਰਿਤ ਚਰਨਾ ਅੰਮ੍ਰਿਤ ਲੈ ਕੇ ਰਾਜਾ ਪ੍ਰਸੰਨ ਹੋਇਆ, ਕਿਰਤਾਰਥ ਹੋ ਗਿਆ। ਕਵੀ ਜੀ ਬਿਆਨ ਕਰਦੇ ਨੇ ਕਿ ਨਿਹਾਲ ਹੋ ਗਿਆ, ਸਫਲ ਮੁਕਤੀ ਦੇ ਲਾਇਕ ਬਣ ਗਏ।
ਪੁੰਨ ਨਿਪ ਧੋਪਣ ਸ਼ਲਕ ਕਰਾਈ, ਕੀਰਤ ਗੁਰ ਕੀ ਬੜੀ ਮਹਾਈ।
ਇਸ ਤੋਂ ਬਾਅਦ ਰਾਜੇ ਨੇ ਹੁਕਮ ਕਰਕੇ ਬਹੁਤੀਆਂ ਸਾਰੀਆਂ ਤੋਪਾਂ ਦੀ ਸ਼ਲਕ ਕਰਾਈ। ਜਦੋਂ ਇਕੱਠੀਆਂ ਬਹੁਤੀਆਂ ਸਾਰੀਆਂ ਤੋਪਾਂ ਚਲਾਈਆਂ ਜਾਣ, ਉਸ ਕਿਰਿਆ ਨੂੰ ਆਖਿਆ ਜਾਂਦਾ ਸ਼ਲਕ। ਬਹੁਤੀਆਂ ਤੋਪਾਂ ਚਲਾਈਆਂ ਤੇ ਕੀਰਤਪੁਰ ਦੇ ਵਿੱਚ ਸਤਿਗੁਰੂ ਕੀਰਤ ਗੁਰ ਕੀ ਬੜੀ ਮਹਾਈ, ਭਾਵ ਕੇ ਸਤਿਗੁਰੂ ਦੀ ਜਿਹੜੀ ਕੀਰਤੀ ਸੀ, ਉਹਨਾਂ ਦੀ ਜਿਹੜੀ ਮਹਿਮਾ ਸੀ, ਉਹ ਬਹੁਤ ਜ਼ਿਆਦਾ ਸਾਰਿਆਂ ਨੇ ਮਿਲ ਕੇ ਬਿਆਨ ਕੀਤੀ।
ਬਿਸ਼ਨ ਸਿੰਘ ਨਿਪ ਸੰਗ ਗੁਰ ਜੈ ਕਾਮਰੂ ਦੇਸ ਇਹ ਸੁਣ ਜਹ ਤਹ ਤੇ ਆਏ ਗੁਰ ਟਿਗ ਸਿੱਖ ਬਸ਼ੇਸ਼। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਰਾਜੇ ਬਿਸ਼ਨ ਸਿੰਘ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਾਮਰੂਪ ਦੇਸ਼ ਦੇ ਵਿੱਚ ਜਾਣਗੇ। ਐਸਾ ਜਦੋਂ ਸੰਗਤਾਂ ਨੂੰ ਪਤਾ ਲੱਗਾ ਸੁਣ ਕੇ ਦੂਰੋਂ ਨੇੜਿਓਂ ਫਿਰ ਬਹੁਤੇ ਸਾਰੇ ਸਿੱਖ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚੇ। ਜਥਾ ਸ਼ਕਤ ਸਭ ਭੇਟ ਦੇ ਬਿਨਤੀ ਬਹੁ ਕਰਹੀ। ਯਥਾ ਸ਼ਕਤ ਸਾਰੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਭੇਟਾ ਅਰਪਣ ਕਰਕੇ ਤੇ ਫਿਰ ਬੇਨਤੀਆਂ ਕਰਦੇ। ਸ਼ੀਗਰ ਗੁਰ ਟਿਗ ਆਇਓ ਹਮ ਪਿਖ ਭਵ ਤਰਹੀ। ਸਾਰੇ ਅਰਜਾਂ ਬੇਨਤੀਆਂ ਕਰਦੇ ਨੇ ਸਤਿਗੁਰੂ ਤੇਗ ਬਹਾਦਰ ਜੀ ਦੇ ਪਾਵਨ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੀ ਜਿੰਨਾ ਛੇਤੀ ਹੋ ਸਕੇ ਮੁੜ ਕੇ ਵਾਪਸ ਇੱਥੇ ਆਣ ਕੇ ਆਪਣਾ ਪਵਿੱਤਰ ਦਰਸ਼ਨ ਸਾਨੂੰ ਦਿਓ, ਕਿਉਂਕਿ ਸੱਚੇ ਪਾਤਸ਼ਾਹ ਜੀ ਤੁਹਾਡਾ ਦਰਸ਼ਨ ਕਰਕੇ ਅਸੀਂ ਸੰਸਾਰ ਸਮੁੰਦਰ ਤੋਂ ਤਰ ਸਕਦੇ। ਗੁਰ ਜਥਾ ਚੁੱਤ ਧੀਰ ਦੇ ਸਭ ਕੋ ਮਨ ਪ੍ਰੇਰੇ। ਸਤਿਗੁਰੂ ਤੇਗ ਬਹਾਦਰ ਜੀ ਨੇ ਫਿਰ ਜਥਾ ਸ਼ਕਤ ਸਾਰਿਆਂ ਨੂੰ ਤੀਰੇ ਦੇ ਕੇ ਤੇ ਸਾਰਿਆਂ ਦੇ ਮਨਾਂ ਨੂੰ ਪ੍ਰੇਰਿਆ। ਕਹਿ ਆਏ ਹੈ ਹਮ ਪੁੰਨ ਕਰ ਮੈਲ ਬਦੇਰੇ ਕਭੀ ਨਾ ਮੈਂ ਜਾ ਤੋ ਨੇਰੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਰੂਰ, ਕਿਉਂ ਨੀ, ਐਸਾ ਜਰੂਰ ਹੋਵੇਗਾ, ਅਸੀਂ ਛੇਤੀ ਹੀ ਸੈਰ ਕਰਕੇ ਇੱਥੇ ਵਾਪਸ ਪਹੁੰਚਾਂਗੇ। ਆਦ ਗੁਰੂ ਜਹ ਜਹ ਗਏ ਜਨ ਸਿੱਖ ਬਣਾਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਆਦ ਗੁਰੂ ਦਾ ਭਾਵ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿੱਥੇ ਜਿੱਥੇ ਗਏ ਉਥੇ ਉਥੇ ਆਪਣੇ ਬਹੁਤੇ ਸੇਵਕ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਣਾਏ। ਨਹੀਂ ਪੰਜਾਬ ਪੁੱਗ ਸਕੇ ਸੋ ਚਹ ਗੁਰ ਦਰ ਸਾਏ। ਐਸੇ ਵੀ ਬਹੁਤੇ ਸਾਰੇ ਨੇ ਜਿਹੜੇ ਕਿ ਪੰਜਾਬ ਦੇ ਇਲਾਕੇ ਦੇ ਵਿੱਚ ਨਹੀਂ ਪਹੁੰਚ ਸਕੇ ਪਰ ਉਹ ਸਾਡਾ ਦਰਸ਼ਨ ਜਰੂਰ ਕਰਨਾ ਚਾਹੁੰਦੇ। ਬ੍ਰਿਧਾ ਸਿੱਖ ਸਿੱਖਨੀ ਕਨੇ ਗੁਰ ਭਗਤੀ ਪ੍ਰੇਮੀ। ਬਹੁਤੇ ਸਾਰੇ ਬੁੱਢੇ ਨੇ, ਬਹੁਤੇ ਸਾਰੇ ਸਿੱਖ ਤੇ ਸਿੱਖਣੀਆਂ ਪ੍ਰੇਮੀ ਨੇ, ਗੁਰ ਭਗਤੀ ਪ੍ਰੇਮੀ ਜਿਹੜੇ ਕਿ ਗੁਰੂ ਦੀ ਭਗਤੀ ਦੇ ਵੱਡੇ ਪ੍ਰੇਮੀ ਨੇ। ਕਰ ਪ੍ਰਤੀਖਣ ਅਤੀ ਸੋ ਧਰ ਧਿਆਨ ਸੁਨੇਮੀ। ਉਹ ਬਹੁਤ ਲੰਮੇ ਸਮੇਂ ਤੋਂ ਪ੍ਰਤੀਕਸ਼ਾ ਕਰ ਰਹੇ ਨੇ, ਉਡੀਕ ਰਹੇ ਨੇ ਆਪਣੇ ਮਨ ਦੇ ਵਿੱਚ ਨੇਮ ਨੂੰ ਧਾਰਨ ਕਰ ਕਰਕੇ। ਸੰਚ ਬੇਬਦ ਵਥ ਰੱਖੀ ਹੈ ਹਿਤ ਪੇਟਾ ਦੇਣੇ। ਪੇਟਾ ਦੇਣ ਦੇ ਵਾਸਤੇ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਚੀਜ਼ਾਂ ਨੇ, ਵਸਤੂਆਂ ਨੇ, ਉਹਨਾਂ ਸਾਰਿਆਂ ਨੇ ਇਕੱਠੀਆਂ ਕਰਕੇ ਰੱਖੀਆਂ ਨੇ। ਕਰਤ ਮਨੋਰਥ ਗੁਰੂ ਕੋ ਕਵ ਨਿਰਖ ਨੈਣਾ। ਐਸਾ ਮਨ ਦੇ ਵਿੱਚ ਉਹ ਮਨੋਰਥ ਧਾਰਨ ਕਰਦੇ ਨੇ ਕਿ ਕਦੋਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਅਸੀਂ ਗੁਰੂ ਨੂੰ ਦੇਖਾਂਗੇ। ਹਮ ਸਭ ਤਬ ਕੀ ਚਾਹਤ ਹੈ ਭਰਨੀ ਅਭਿਲਾਖਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਉਹਨਾਂ ਸਾਰਿਆਂ ਦੇ ਮਨ ਦੀ ਜਿਹੜੀ ਲਾਲਸਾ ਹੈ, ਜਿਹੜੀ ਚਾਹ ਹੈ, ਅਸੀਂ ਉਹ ਪੂਰੀ ਕਰਨਾ ਚਾਹੁੰਦੇ।
ਪੈ ਇੱਕ ਹਮ ਸਭ ਪਰ ਕਰੋ ਉਪਕਾਰ ਬਡੇਰਾ ਮਾਤਾ ਯੁਤੀ ਹਾਂ ਰਹੇ ਰਾਵਰ ਸਭ ਡੇਰਾ।
ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਐਸੇ ਬਚਨ ਕੀਤੇ ਤੇ ਫਿਰ ਉਥੋਂ ਦੇ ਜਿਹੜੇ ਵਾਸੀ ਸਨ ਉਹਨਾਂ ਨੇ ਅਰਜ ਕੀਤੀ ਹੈ ਕਿ ਜੇਕਰ ਸੱਚੇ ਪਾਤਸ਼ਾਹ ਜੀ ਤੁਸੀਂ ਰਾਜੇ ਬਿਸ਼ਨ ਸਿੰਘ ਦੇ ਨਾਲ ਜਾਣਾ ਚਾਹੁੰਦੇ ਹੋ, ਬੇਸ਼ੱਕ ਜਾਵੋ, ਖੁਸ਼ੀ ਦੇ ਨਾਲ ਜਾਵੋ, ਪਰ ਇੱਕ ਉਪਕਾਰ ਵੱਡਾ ਸਾਡੇ ਤੇ ਕਰ ਦੇਵੋ ਕਿ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਇਹ ਤੁਹਾਡਾ ਸਾਰਾ ਜਿਹੜਾ ਪਰਿਵਾਰ ਹੈ ਕਿਰਪਾ ਕਰਕੇ ਇੱਥੇ ਸਾਡੇ ਕੋਲ ਹੀ ਰੁਕੇ।
ਇੱਕ ਆਸ ਵਸ ਹਮ ਜੀਐ ਅਰ ਸੇਵ ਕਮੈ ਹੈ,
ਇੱਕ ਐਸੀ ਆਸ਼ਾ ਦੇ ਵਸ ਹੋ ਕੇ ਅਸੀਂ ਜਿਉਂਦੇ ਰਵਾਂਗੇ ਤੇ ਤੁਹਾਡੇ ਪਰਿਵਾਰ ਦੀ ਸੇਵਾ ਕਰਾਂਗੇ।
ਸਮਝ ਭਵਿਖਤ ਸਤਿਗੁਰੂ ਪਾਖਿਓ ਏਮ ਹੈ ਹੈ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਆਉਣ ਵਾਲੇ ਵਰਤ ਆਉਣ ਵਾਲੇ ਭਵਿਖਤ ਸਮੇਂ ਨੂੰ ਜਾਣ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਇਸ ਅਰਜ਼ ਨੂੰ ਪ੍ਰਵਾਨ ਕਰ ਲਿਆ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਇਸੇ ਤਰ੍ਹਾਂ ਹੀ ਹੋਵੇਗਾ, ਮੇਰਾ ਸਾਰਾ ਪਰਿਵਾਰ ਇੱਥੇ ਪਟਨੇ ਦੇ ਵਿੱਚ ਤੁਹਾਡੇ ਕੋਲ ਹੀ ਰੁਕੇਗਾ।
ਸੁਣ ਧੀਰਜ ਮੁੱਦ ਸਭ ਪਾਏ ਪੁੰਨ ਮਾਤਾ ਆਈ।
ਸੁਣ ਕੇ ਸਤਿਗੁਰੂ ਜੀ ਦੇ ਬਚਨਾਂ ਨੂੰ ਸਾਰਿਆਂ ਨੇ ਆਪਣੇ ਮਨ ਦੇ ਵਿੱਚ ਧੀਰਜ ਨੂੰ ਬੰਨਿਆ। ਇੰਨੇ ਚਿਰ ਨੂੰ ਸਤਿਗੁਰੂ ਜੀ ਦੇ ਮਾਤਾ ਨਾਨਕੀ ਜੀ ਉੱਥੇ ਪਹੁੰਚ ਗਏ।
ਕਾਹੇ ਉਹ ਪੁੱਤਰ ਅਬ ਲੋ ਕਬੀ ਨਹੀਂ ਮੈਂ ਬਿਲ ਗਾਈ।
ਮਾਤਾ ਨਾਨਕੀ ਜੀ ਕਹਿੰਦੇ ਨੇ ਹੇ ਮੇਰੇ ਪਿਆਰੇ ਪੁੱਤਰ ਜੀ, ਅਜੇ ਤੱਕ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਹਾਡੇ ਤੋਂ ਦੂਰ ਨਹੀਂ ਹੋਈ, ਭਾਵ ਕਿ ਮੈਂ ਤੁਹਾਡੇ ਹਮੇਸ਼ਾ ਲਾਗੇ ਰਹੀ ਹਾਂ।
ਦੇਖ ਦੇਖ ਤੋਹੇ ਜੀਵ ਹੋ ਸੁਖ ਲੈ ਹੋ ਪੂਰੀ।
ਮਾਤਾ ਨਾਨਕੀ ਜੀ ਕਹਿੰਦੇ ਨੇ ਹੇ ਮੇਰੇ ਪਿਆਰੇ ਪੁੱਤਰ, ਮੈਂ ਤੈਨੂੰ ਦੇਖ ਦੇਖ ਕੇ ਆਪਣੀ ਖੁਸ਼ੀ ਦੇ ਵਿੱਚ ਜ਼ਿੰਦਗੀ ਨੂੰ ਬਤੀਤ ਕਰ ਰਹੀ ਹਾਂ, ਮੈਨੂੰ ਤੁਹਾਡੇ ਲਾਗੇ ਰਹਿ ਕੇ ਵੱਡੇ ਸੁਖ ਦੀ ਪ੍ਰਾਪਤੀ ਹੈ।
ਆਵੀ ਹਾਂ ਮੋਹੇ ਛੋੜ ਕੇ ਜਾਨੋ ਚਹਿਣ ਦੂਰੀ।
ਪਰ ਇਸ ਮੌਕੇ ਦੇ ਉੱਤੇ ਤੁਸੀਂ ਮੈਨੂੰ ਇਕੱਲਾ ਛੱਡ ਕੇ ਤੇ ਦੂਰ ਜਾਣ ਦੀ ਇੱਛਾ ਨੂੰ ਧਾਰਨ ਕਰ ਦਿਓ, ਮੈਂ ਤੁਹਾਡੇ ਤੋਂ ਵਿਛੜ ਕੇ ਕਿਵੇਂ ਰਹਿ ਸਕਾਂਗੀ।
ਦਿਨ ਹਮਰੇ ਕਿਮ ਕਟੇਂਗੇ ਤੁਮ ਕਬ ਲੋ ਐਹੋ।
ਤੁਸੀਂ ਕਹਿੰਦੇ ਹੋ ਵਾਪਸ ਛੇਤੀ ਆਵਾਂਗੇ, ਪਰ ਜਿਹੜਾ ਇਹ ਲੰਮਾ ਸਮਾਂ ਵਿੱਚ ਪੈ ਜਾਵੇਗਾ, ਇਹਨਾਂ ਦਿਨਾਂ ਨੂੰ ਮੈਂ ਕਿਸ ਪ੍ਰਕਾਰ ਦੇ ਨਾਲ ਬਤੀਤ ਕਰਾਂਗੇ, ਕਿਸ ਤਰ੍ਹਾਂ ਲੰਘਾਵਾਂਗੇ। ਮਾਤਾ ਨਾਨਕੀ ਜੀ ਅਰਜ ਕਰਦੇ,
ਕਾਹੇ ਉਹ ਗੁਰੂ ਸੁਣ ਮਾਤ ਜੀ ਹਮ ਚਿਰ ਨਾ ਲਗੇ ਹੈ।
ਮਾਤਾ ਨਾਨਕੀ ਜੀ ਨੂੰ ਧੀਰਜ ਦੇਣ ਦੇ ਵਾਸਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਮਾਤਾ ਜੀ ਤੁਸੀਂ ਚਿੰਤਾ ਨੂੰ ਧਾਰਨ ਨਾ ਕਰੋ, ਮੈਂ ਛੇਤੀ ਤੋਂ ਛੇਤੀ ਹੀ ਵਾਪਸ ਪਰਤਾਂਗਾ।
ਪੁਨਾ ਨਿਸਾ ਮੈਂ ਜਬ ਗੁਰੂ ਪੌਡੇ ਪਰਿਅੰਕੇ।
ਜਦੋਂ ਰਾਤ ਦੇ ਵੇਲੇ ਬਿਰਾਜਣ ਦੇ ਵਾਸਤੇ ਆਪਣੇ ਪਲੰਗ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਲੰਮੇ ਪੈ।
ਸ੍ਰੀ ਗੁਜਰੀ ਜੀ ਕਰਤ ਪੀ ਪਗ ਸੇਵ ਨਿਸੰਕ।
ਤੇ ਸਤਿਗੁਰੂ ਜੀ ਦੇ ਮਹਿਲ ਮਾਤਾ ਗੁਜਰੀ ਜੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕਰਨ ਲੱਗੇ, ਚਰਨਾਂ ਨੂੰ ਲਾਗੇ ਬੈਠ ਕੇ ਦਬਾਉਣ ਲੱਗੇ।
ਲਰਜ ਗਰਜ ਜੁਤ ਅਰਜ ਜੋ ਤਬ ਉਹਨੇ ਬਖਾਨੀ।
ਫਿਰ ਕੰਬ ਕੇ ਇੱਛਾ ਦੇ ਸਮੇਤ ਗੁਜਰੀ ਜੀ ਨੇ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਕੀਨੋ ਆਪ ਸੰਕਲਪ ਜੋ ਦਾਸਨ ਸੁਖ ਦਾਨੀ।
ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਸੰਕਲਪ ਧਾਰਨ ਕੀਤਾ ਹੋਇਆ ਕਿ ਆਪਣੇ ਦਾਸਾਂ ਨੂੰ ਹਮੇਸ਼ਾ ਸੁਖਾਂ ਦਾ ਦਾਨ ਦੇਵਾਂਗਾ।
ਰਾਵਰ ਕੇ ਚਰਨਾ ਵਿਖੇ
ਜੋ ਸੁਖ ਹੈ ਮੋਹੀ।
ਮਾਤਾ ਗੁਜਰੀ ਜੀ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਪਵਿੱਤਰ ਚਰਨਾਂ ਦੇ ਵਿੱਚ ਰਹਿ ਕੇ ਜਿੰਨਾ ਜਿਆਦਾ ਮੈਨੂੰ ਸੁਖ ਹੈ, ਮੈਨੂੰ ਲੱਗਦਾ ਕਿ ਦੁਨੀਆਂ ਦੇ ਵਿੱਚ ਹੋਰ ਕਿਤੇ ਵੀ ਵੱਡਾ ਇਹ ਸੁਖ ਨਹੀਂ।
ਤੀਨ ਲੋਕ ਬਿਬੋ ਤੇ ਸੋ ਨਹੀਂ ਤੋਵ ਦੋਹੀ।
ਸੱਚੇ ਪਾਤਸ਼ਾਹ ਜੀ ਤਿੰਨੇ ਹੀ ਲੋਕ, ਆਕਾਸ਼ ਲੋਕ, ਮਾਤ ਲੋਕ, ਪਤਾਲ ਲੋਕ, ਇਹ ਤੁਹਾਡੇ ਚਰਨਾਂ ਦੀ ਬਰਾਬਰੀ ਦੇ ਨਹੀਂ ਹਨ। ਸੱਚੇ ਪਾਤਸ਼ਾਹ ਜੀ ਇਹ ਤੁਛ ਨੇ ਤੁਹਾਡੇ ਚਰਨਾਂ ਦੇ ਅੱਗੇ। ਸੱਚੇ ਪਾਤਸ਼ਾਹ ਜੀ ਇਸ ਕਰਕੇ ਮੈਂ ਤੁਹਾਡੇ ਚਰਨਾਂ ਤੋਂ ਦੂਰ ਰਹਿਣਾ ਨਹੀਂ ਚਾਹੁੰਦੀ।
ਤੀਰਥਨ ਕੋ ਤੀਰਥ ਕਰ ਪਗ ਪੰਕਜ ਥਾਰੇ।
ਸੱਚੇ ਪਾਤਸ਼ਾਹ ਜੀ ਤੁਹਾਡੇ ਜਿਹੜੇ ਪਵਿੱਤਰ ਚਰਨ ਨੇ ਉਹ ਵੱਡੇ ਤੋਂ ਵੱਡੇ ਤੀਰਥਾਂ ਨੂੰ ਵੀ ਪਵਿੱਤਰ ਕਰਨ ਵਾਲੇ।
ਤੇਨ ਕਾਮ ਮਨ ਸੁਰ ਤਰੂ ਹਮੇਨ ਪਰ ਵਾਰੇ।
ਮਾਤਾ ਗੁਜਰੀ ਜੀ ਐਸੀ ਬੇਨਤੀ ਕਰਦੇ ਨੇ ਕਿ ਕਾਮਨਾ ਪੂਰੀਆਂ ਕਰਨ ਵਾਲੀ ਕਾਮ ਤੇਨ ਗਊ, ਉਹ ਇੱਕ ਗਊ ਹੈ ਜਿਹਨੂੰ ਕਿ ਕਾਮਨਾਵਾਂ ਪੂਰੀਆਂ ਕਰਨ ਵਾਲੀ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਚਿਤਵਣੀਆਂ ਨੂੰ ਪੂਰੀਆਂ ਕਰਨ ਵਾਲੀ ਚਿੰਤਾ ਮਣੀ, ਇਹ ਸਾਰਾ ਕੁਝ। ਇਸ ਤੋਂ ਇਲਾਵਾ ਜਿਹੜਾ ਕਲਪ ਰੁੱਖ ਹੈ ਇਹ ਵੀ ਤੁਹਾਡੇ ਚਰਨਾਂ ਤੋਂ ਸੱਚੇ ਪਾਤਸ਼ਾਹ ਜੀ ਮੈਂ ਵਾਰ ਦੇਣਾ ਚਾਹੁੰਦੀ।
ਚਰਨ ਧਰਨ ਚਹ ਹੋ ਜਹਾਂ ਵੈ ਧਰਨ ਸੁਪਾਗੀ।
ਇਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿੱਥੇ ਤੁਸੀਂ ਆਪਣੇ ਪਵਿੱਤਰ ਚਰਨਾਂ ਨੂੰ ਧਰ ਦਿੰਦੇ ਹੋ ਉਹ ਜਿਹੜੀ ਧਰਤੀ ਹੈ, ਉਹ ਜਿਹੜੀ ਜਗ੍ਹਾ ਹੈ ਵੱਡੇ ਭਾਗਾਂ ਵਾਲੀ ਬਣ ਜਾਂਦੀ।
ਮਮ ਕਿਮ ਜੀਵਨ ਹੋਏ ਗੋ ਤੁਮ ਚਲੇ ਤਿਆਗੀ।
ਸੱਚੇ ਪਾਤਸ਼ਾਹ ਜੀ ਮੈਂ ਕਿਸ ਪ੍ਰਕਾਰ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਾਂਗੀ ਕਿਉਂਕਿ ਇਸ ਵੇਲੇ ਤੁਸੀਂ ਮੈਨੂੰ ਵੀ ਛੱਡ ਕੇ ਤਿਆਗ ਕੇ ਸੱਚੇ ਪਾਤਸ਼ਾਹ ਜੀ ਜਾ ਰਹੇ ਹੋ।
ਰਾਂਕਾ ਪਤ ਕੇ ਬਿਨ ਪਿਖੇ ਜੋ ਕੁਮਦ ਚਕੋਰੀ।
ਸੱਚੇ ਪਾਤਸ਼ਾਹ ਜੀ ਮੇਰੀ ਹਾਲਤ ਇਸ ਤਰ੍ਹਾਂ ਦੀ ਹੋਵੇਗੀ ਕਿ ਜਿਵੇਂ ਪੁੰਨਿਆਂ ਦੇ ਚੰਦਰਮਾ ਨੂੰ ਦੇਖਣ ਤੋਂ ਬਗੈਰ ਜਿਹੜੀ ਕੁਮਦ ਹੈ ਉਹ ਹੋਵੇ ਜਾਂ ਚਕੋਰੀ ਹੋਵੇ। ਰਾਤ ਨੂੰ ਖਿੜਨ ਵਾਲੇ ਫੁੱਲ ਦਾ ਬੂਟਾ ਕਮੀ ਜਿਸ ਨੂੰ ਆਖਿਆ ਜਾਂਦਾ ਉਹ ਹੋਵੇ ਜਾਂ ਚਕੋਰ ਹੋਵੇ, ਬਗੈਰ ਚੰਦਰਮਾ ਤੋਂ ਸੱਚੇ ਪਾਤਸ਼ਾਹ ਜੀ ਮੇਰੀ ਹਾਲਤ ਉਹਨਾਂ ਵਰਗੀ ਹੋਵੇ।
ਕੋਕ ਕੋਲ ਬਿਨ ਰਾਵ ਪਿਖੇ ਸੋਗਤ ਰਹਿ ਮੋਰੀ।
ਮਾਤਾ ਗੁਜਰੀ ਜੀ ਨੇ ਪਹਿਲਾਂ ਚੰਦਰਮਾ ਦਾ ਪ੍ਰਮਾਣ ਦਿੱਤਾ ਹੈ, ਹੁਣ ਅਗਲਾ ਪ੍ਰਮਾਣ ਰਵੀ ਦਾ ਭਾਵ ਕੇ ਸੂਰੀ ਦਾ ਮਾਤਾ ਜੀ ਦਿੰਦੇ ਨੇ। ਮਾਤਾ ਜੀ ਕਹਿੰਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਕੋਕ ਕੋਲ ਬਿਨ ਰੱਬ ਪਿਖੇ, ਜਿਸ ਤਰ੍ਹਾਂ ਕਿ ਜਿਹੜਾ ਸੂਰਜ ਹੈ ਉਹਨੂੰ ਦੇਖਣ ਤੋਂ ਬਗੈਰ ਜਿਹੜਾ ਉਦਾਸ ਹੋ ਜਾਂਦਾ ਕੋਲ, ਸੋਗਤ ਰਹਿ ਮੋਰੀ, ਉਸੀ ਵੈਸੀ ਹੀ ਹਾਲਤ ਮੇਰੀ ਹੋਵੇਗੀ। ਭਾਵ ਕੇ ਚਕਵਾ ਜਿਹੜਾ ਉਹ ਸੂਰਜ ਤੋਂ ਬਗੈਰ ਦੁਖੀ ਹੋ ਜਾਂਦਾ, ਮੇਰੀ ਹਾਲਤ ਫਿਰ ਉਸ ਦੁਖੀ ਚਕਵੇ ਵਰਗੀ ਹੋਵੇਗੀ।
ਤੀਰ ਦਿਲਾਸਾ ਬਹੁ ਦਇਓ ਗੋਰੀਮ ਸੁਣ ਕਰਕੇ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਗੁਜਰੀ ਜੀ ਦੇ ਬਚਨਾਂ ਨੂੰ ਸੁਣਿਆ, ਫਿਰ ਬਹੁਤ ਜ਼ਿਆਦਾ ਸਤਿਗੁਰੂ ਜੀ ਨੇ ਧੀਰੇ ਦਿੱਤਾ, ਦਿਲਾਸਾ ਦਿੱਤਾ।
ਤੋ ਪੀ ਦ੍ਰਿਗ ਜਲ ਜਾਤ ਤੇ ਜਲ ਜਾਤ ਨਹਿਰ ਕੈ।
ਪਰ ਤਾਂ ਵੀ ਮਾਤਾ ਗੁਜਰੀ ਜੀ ਵਿਰਹਾ ਦੇ ਨਾਲ ਵਿਛੋੜੇ ਦੇ ਕਰਕੇ ਬਹੁਤ ਜ਼ਿਆਦਾ ਰੋਈ ਜਾ ਰਹੇ ਨੇ, ਲਗਾਤਾਰ ਉਹਨਾਂ ਦੇ ਨੇਤਰਾਂ ਦੇ ਵਿੱਚੋਂ ਹੰਝੂਆਂ ਦਾ ਪਾਣੀ ਗਿਰਦਾ।
ਕਾਹੇ ਉਸ ਭਾਗੀ ਉਨ ਮਨੀ ਤੂੰ ਕਿਉਂ ਮਨ ਮੈਂ।
ਬਹੁਤਾ ਜ਼ਿਆਦਾ ਦੁਖੀ ਦੇਖ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਭਾਗਾਂ ਵਾਲੀਏ ਤੂੰ ਕਿਉਂ ਉਨਮਨੀ, ਭਾਵ ਕੇ ਤੇਰਾ ਮਨ ਇਸ ਪ੍ਰਕਾਰ ਦੇ ਨਾਲ ਕਿਉਂ ਇੰਨਾ ਜ਼ਿਆਦਾ ਉਦਾਸ ਹੋ ਰਿਹਾ।
ਮਮ ਗੋਰ ਪਿਤਾ ਜੋ
है कहियो सो अब सफल है।
सतगुरु तेग बहादुर जी कहंदे ने के मेरे पिता ने पाव के सतगुरु हरगोबिंद सच्चे पातशाह जी ने जेड़ा तेरे नाल इकरार कीता होया जेड़ा तेनु बचन कीता होया भागा वालिये ओ हुण बचन सफल होण वाला है।
राव साम सुत तुमरे पवे तोहे जग बिदत है।
सूरज वर्गे प्रकाश वाला जेड़ा पुत्र है ओ छेती ही घर दे विच पैदा होवेगा। ए सतगुरु हरगोबिंद सच्चे पातशाह जी दा दिता होया वरदान पूरा होवेगा। तू जग बिदत है सतगुरु जी कहंदे ने कि तू दुनिया दे उते बहुत ज्यादा प्रगट होवेगी।
करै उजियारी गोर कुले दर निपण चुक है।
ऐसा बलकारी पुत्र पैदा होवेगा जेड़ा के बहुत ज्यादा गुरुआ गुरुआ दी कुल दे विच वादा करेगा। दर निप तो चुके हैं पाव के सारे दे सारे जेड़े वड्डे तो वड्डे राजे ने ओदे दर दे विच आण के चुकिया करनगे।
हम पी सिखण कामना पूर्ण कर रहो यहां सुख सो पवे बड़े लाभ तुम्हें है।
असे सिखां दी कामनावां नूं पूरियां करके छेती वापस परतांगे इस करके तुसी इत्थे रवो ते वड्डा तुहानूं लाभ मिलेगा। सतगुरु तेग बहादुर सच्चे पातशाह जी दा कहण तों भाव है कि सतगुरु गोविंद सिंह सच्चे पातशाह जी दा अवतार होवेगा ते बहुत वड्डा ए लाभ दा समा होवेगा। इस करके तुसी इत्थे ही निवास करो मैं वापस छेती परतांगा।
पत के बरियत मोद दा सुन कर सुख माना दिवस चढ़े गुर निप से मिलकीन पियाना।
ग्रंथाकार ज्ञानी ज्ञान सिंह जी बयान कर दे ने अपने पति दे भाव के सतगुरु तेग बहादुर जी दे जेड़े आनंद देन वाले बचन सन उन्हां नूं माता गुजरी जी ने सुनिया ते फिर सुख मन्या। जदों अगला दिन चढ़िया फिर सतगुरु तेग बहादुर जी राजे बिशन सिंह दे नाल जान दे वास्ते तैयारी करदे।
जय ते सस किरपाल को कान श्याम गुलाबे।
भाई जैते नूं किरपाल चंद जी नूं इस तों अलावा श्याम कण ते गुलाब राय नूं इन्हां सारिआं नूं सतगुरु जी ने लागे बुलाया।
राम दयाल मीहा सुखू फकीर पंजाबे।
राम दयाल भाई मीहा सुखू ते जेडे फकीर बहुते सारे सन जेड़े पंजाब तो नाल आए सन।
डेरा निज सब सौंप के इत्यादक ताई।
अपना सारा जेड़ा डेरा से कवि जी बयान करदे ने इन्हां सारिआं नूं सौंप दिता।
अभिनंदन महलां ताई कर बंदन माई।
जान तो पहला सतगुरु तेग बहादुर सच्चे पातशाह जी ने माता गुजरी जी नूं संतोख दिता अपनी माता नानकी जी दे चरणा दे उते मत्था टेके।
सेख साध पाट सेवक कुछ संग लवाए।
कुछ प्रमुख सिख कुछ साध ते कुछ शस्त्रधारी जेडे सेवक सन ओ सतगुरु तेग बहादुर सच्चे पातशाह जी ने अपने नाल लै।
चढ़े बाज पै सतगुरु निप सैन संगाए।
सतगुरु तेग बहादुर सच्चे पातशाह जी ने घोड़े दी असवारी कीती ते राजे बिशन सिंह दी फौज दे नाल मिलके चल पै।
चले दीह दुंदब बजे पे सगन उदारे।
जदों कवि जी बयान करदे ने के जा रहे ने वड्डे तौसे उस वेले खड़काए गए ने ते बहुत वड्डे वड्डे शगन मनाए गए।
बात करत निप जात है मग गुरु संगार।
राजे बिशन सिंह दे नाल बचन बिलास करद्या करद्या सतगुरु तेग बहादुर सच्चे पातशाह जी रस्ते दे उते चले जा रहे।
मगर सैन चतरंगनी चढ़ चली अपारी।
अगे अगे ए जा रहे ने मगर मगर कवि जी बयान कर दे ने के चतरंगनी जड़ी सेना है ओ अपार चढ़ के जा रही है। चार तरह की जड़ी फौज है ओनू चतरंगनी सेना आख्या जांदा है। हाथियां ते चढ़ के जान वाली, रथां ते चढ़ के जान वाली, घोड़ियां दी सेना ते पैदल सेना, ए सारी सेना नू चतरंगनी सेना आख्या जांदा है। इस तरह अपार कवि जी बयान कर दे ने के सेना मगर मगर जा रही।
हाल चाल सब देश में परगो बड़ पारी।
जिथों जिथों दी लंघ दे ने उथे वड़ी हलचल पैदा हो जांदी है। कवि जी बयान कर दे ने किस प्रकार दे नाल सतगुरु तेग बहादुर जी राजे बिशन सिंह दे नाल सहायता दे वास्ते जा रहे।
उत्तर पांच सत कोस पै फजरे उठ चले।
कवि जी बयान कर देने के पांच सत को दी दूरी नू तय करके फिर सतगुरु तेग बहादुर जी अपना डेरा ला लेंदे ने। फजरे उठ चले ते जदों फिर फजर हुंदी है फिर उठ के चलदे ने। फजल ता पावे के जदों अमृत वेला हुंदा है।
तंबू गुर का निपते बड़ लगा निराले।
सतगुरु तेग बहादुर सच्चे पातशाह जी अपना वखरा जेड़ा तंबू है ओ राजे तो लौंदे ने ते उस जगह दे उते वखरा आराम कर दे।
चमू चफेरे उतर है फौजी सरदारू संगत कर बहु गुरु की होए सिख चारू।
सारी जड़ी फौज है ओ चार चफेरे अपना डेरा लाउंदी है। जेड़े फौजी सरदार ने ओ पहरे ते एकत्र हुंदे ने। इस तो अलावा रस्ते दे विच कदे कदे कवि जी बयान करदे ने के जो मिलदा है संगत दे रूप दे विच सतगुरु तेग बहादुर सच्चे पातशाह जी उन्हां दे नाल फिर चर्चा करदे ने उन्हां नूं अपना सेवक बनाउंदे।
मन ते डर सभी को वैराग उप जायो चाहत ऐसे वक्त में गुर होए सहायो।
ग्रंथाकार जी बयान करदे ने कि कामरू देश दा इलाका बड़ा मशहूर है। जेडे फौजी ने उन्हां दे मन दे विच वड्डा डर है क्योंकि अज तक जेड़ा भी उत्थे मुहिम दे वास्ते गया है ओ जिउंदा वापस नहीं परतिया। कवि जी बयान करदे ने कि मरण दा डर सारिआं नूं लगा होया वैराग पैदा करदे ने सतगुरु सच्चे पातशाह जी।
चाहत ऐसे वक्त में गुर होए सहाय।
सारे ही ऐसा चाहुंदे ने ऐसे औखे समय दे विच सतगुरु तेग बहादुर सच्चे पातशाह जी साडे ते कृपा नूं तारण करन असीं मुहिम दी जित प्राप्त कर लईए ते साडी मौत दा डर निकल जावे। ऐसी कामना कवि जी बयान करदे ने कि सारिआं दे मना दे विच है। हुण इस प्रकार दे नाल सतगुरु तेग बहादुर सच्चे पातशाह जी राजे बिशन सिंह दी सहायता दे वास्ते कामरू देश नूं फतेह करन दे वास्ते नाल जा रहे ने। सो साध संगत जी समय दी समाप्ति है। कल नूं ग्रंथाकार जी जिस प्रकार दे नाल इस अगले इतिहास नूं अगे बयान करनगे मैं उसे प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इनिया ही अर्जा करदा होया मैं इथे ही कथा नूं विश्राम दे के सारी साध संगत तों खिमा दा जाचका।
हे अचूत हे पार ब्रह्म अविनाशी अगनास हे पूरन हे सर्ब मैं दुख पंजन गुणतास हे संगी हे निरंकार हे निर्गुण
गुण सब टेक। हे गोविंद हे गुण निदान जाके सदा विवेक। हे अपरंपर हर हरे है पी है गुण टेक। हे संतह के सदा संग निधाराया धार। हे ठाकुर हो दास रो मैं निर्गुण गुण नहीं कोई। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादस गुरिंड कौ मेरी